सिमरो सिमर सिमर सुख पाहो, सिमर प्यारे नू सिमरू सिमर सिमर सुख पाहो, सिमर प्यारे नू सिमरू सिमर सिमर सुख पाहो, ਕਲੇਸ਼ ਤਨ ਮਾਏ ਮਤਾ। ਕਲਾ ਤੇ ਕਲੇਸ਼ ਜਿਹੜੇ ਦੱਸੇ ਨੇ ਡਾਕਟਰ ਸਾਹਿਬ ਨੇ, ਵੀ ਉਹਦੀ ਉਹ ਵਿਆਖਿਆ ਕਰੀ ਹੈ। ਮਹਾਰਾਜ ਕਹਿਣ ਲੱਗੇ, ਭਾਈ ਤ੍ਰਿਲੋਕਾ ਜੀ, ਇਹ ਸਾਰਿਆਂ ਦਾ ਇਲਾਜ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਹੈ, ਪਰਮੇਸ਼ੁਰ ਦੇ ਨਾਮ ਨੂੰ ਯਾਦ ਰੱਖਣਾ। ਪਰ ਪ੍ਰਭੂ ਦਾ ਨਾਮ ਚੱਲਿਆ ਨਹੀਂ ਕਰਦਾ ਜਦ ਤੱਕ ਅੰਦਰ ਗੁਣਾਂ ਦੀ ਸਮਾਈ ਨਾ ਹੋਵੇ। ਦੇਖ ਲਓ ਜਿਹੜੇ ਨਾਮ ਜਪਣ ਵਾਲੇ ਨੇ, ਜੇ ਮਾੜੀ ਜੀ ਗੱਲ ਵੀ ਕਹਿ ਦੇਣ ਨਾ, ਵੀ ਮੈਂ ਉੱਥੇ ਗਿਆ, ਲਿੰਕ ਜੋੜਨ ਨੂੰ ਅਗਲਾ ਅੱਖਰ ਲੱਭਦਾ ਨਹੀਂ, ਉਹ ਕਿਸੇ ਹੋਰ ਦਾ ਅੱਖਰ ਬਣਾ ਲਿਆ, ਕਿਸੇ ਹੋਰ ਦੀ ਕਹਾਣੀ ਆਪਣੀ ਬਣਾ ਕੇ ਦੱਸਤੀ, ਜੇ ਇੱਕ ਮਹੀਨਾ ਨਾਮ ਚੱਲਦਾ ਚੱਲ ਜਾਵੇ ਤਾਂ ਮੈਨੂੰ ਕਹਿ ਦਿਓ, ਕਦੇ ਨਹੀਂ ਚੱਲਦਾ, ਇੰਨੀ ਪਨਿਸ਼ਮੈਂਟ ਮਿਲਦੀ ਹੈ। ਕਰਕੇ ਦੇਖ ਲਓ, ਜੇ ਤੁਸੀਂ ਕਿਸੇ ਦਾ ਪ੍ਰਸ਼ਾਦਾ ਛਕ ਲਿਆ ਨਾ, ਜਿਹਦੀ ਕਿਰਤ ਦੇ ਵਿੱਚ ਸੁਚਨੀ ਹੈ, ਜਿਹੜੇ ਘਰ ਦੇ ਵਿੱਚ ਖਿਆਲ ਸ਼ੁੱਧ ਨਹੀਂ ਹੈਗੇ, ਜਿਸ ਘਰ ਦਾ ਵਾਤਾਵਰਨ ਪਰਮੇਸ਼ੁਰ ਦੇ ਨਾਮ ਵਾਲਾ ਨਹੀਂ, ਭੂਤਾਂ ਵਾਲਾ ਹੈ, ਉਹ ਉਸੇ ਵੇਲੇ ਬਿਰਤੀ ਰਾਤ ਨੂੰ ਨਹੀਂ ਲੱਗੇਗੀ, ਜ਼ੋਰ ਲਾ ਲਵੇ ਜਿੰਨੇ ਲਾਉਣਾ, ਕੋਈ ਨਹੀਂ ਲੱਗਦੀ। ਉਹ ਐਡਾ ਸੂਖਸ਼ਮ ਰਾਹ ਹੈ ਨਾ, ਭੋਰਾ ਜਿੰਨੀ ਵੀ ਗਲਤੀ ਨਹੀਂ ਉਹ ਟੋਲਰੇਟ ਕਰਦਾ। ਆ ਨਹੀਂ ਕਰਦੀਆਂ ਮਸ਼ੀਨਾਂ, ਇੱਕ ਤਾਰ ਉੱਖੜ ਜਾਵੇ, ਆ ਕੈਮਰੇ ਦੀ ਉਹ ਮਾੜੀ ਜਿਹੀ ਇੱਕ ਤਾਰ ਇੱਧਰ ਉੱਧਰ ਹੋ ਜਾਵੇ, ਫੋਟੋ ਨਹੀਂ ਖਿੱਚਦਾ। ਆ VCR ਹੈ, ਤਾਰਾਂ ਹੀ ਤਾਰਾਂ ਨੇ, ਇਹਦੇ ਅੰਦਰ ਹੋਰ ਕੁਛ ਨਹੀਂ ਹੈ। ਪਲ ਦਲੇ ਪੀੜੀਆਂ ਹੋਈਆਂ, ਕੋਈ ਇਹਨੂੰ ਵਿੜ ਗਈ, ਕੋਈ ਇਹਨੂੰ ਵਿੜ ਗਈ, ਤਾਰਾਂ ਹੀ ਤਾਰਾਂ, ਖੋਲ ਕੇ ਦੇਖ ਲਿਓ ਕਦੇ, ਉਹਦੇ 'ਚ ਜੇ ਇੱਕ ਜਰਾ ਕੁ ਵੀ ਢਿੱਲੀ ਪੈ ਗਈ ਉਹ ਨਹੀਂ ਬੋਲਦਾ। ਹੁਣ ਨਾਮ ਜਿਹੜਾ ਅਸੀਂ ਚੜ੍ਹਾਈ ਚੜ੍ਹਨੀ ਹੈ, ਜਿਹਨੇ ਦੁਨੀਆਂ ਸਾਜੀ ਹੈ ਉਹਦੇ ਤੱਕ ਅਸੀਂ ਪਹੁੰਚਣਾ ਹੈ, ਉਹ ਕਿੱਡੀ ਬੜੀ ਚੜ੍ਹਾਈ ਹੈ। ਰੁੜਨਾ ਤਾਂ ਸੁਖਾਲਾ ਹੀ ਹੈ, ਲੇਕਿਨ ਚੜ੍ਹਨਾ ਬੜਾ ਔਖਾ। ਉਹਦੇ ਵਿੱਚ ਸਾਨੂੰ ਹਰ ਗੱਲ ਦੇ ਵਿੱਚ ਪੂਰਨ ਸਾਵਧਾਨਤਾ ਰੱਖਣੀ ਪੈਂਦੀ ਹੈ, ਤਾਂ ਨਾਮ ਚੱਲਦਾ, ਨਹੀਂ ਚੱਲਿਆ ਨਹੀਂ ਕਰਦਾ। ਜੇ ਵੇਲੇ ਜਾਓ ਵਾਹਿਗੁਰੂ 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 ਵਾਹਿਗੁਰੂ, ਅਬਲਾ ਤਾਂ ਇਹ ਨਹੀਂ ਹੁੰਦਾ, ਵਾਸੀਆਂ ਆਉਣ ਲੱਗ ਜਾਣਗੀਆਂ, ਚਿੱਤ ਨੀ ਲੱਗੇਗਾ, ਚਿੱਤ ਨੀ ਲੱਗੇਗੀ ਉਹਦੀ ਨਿਸ਼ਾਨੀ ਹੈ ਕਿ ਉਹ ਗੋਡੇ ਚੱਕੇਗਾ, ਕਦੇ ਬੈਠ ਨੀ ਸਕੇਗਾ, ਉਹਨੂੰ ਸਰੀਰ ਦੀ ਸੁੱਧ ਨੀ ਭੁੱਲੇਗੀ, ਦੇਹ ਦੇ ਆਸਲੇ ਵਿੱਚੋਂ ਨਿਕਲੇਗਾ ਨੀ, ਤਾਂ ਪਤਾ ਲੱਗ ਜਾਂਦਾ ਵੀ ਇਹ ਚਿੱਤ ਨੀ ਲੱਗ ਰਿਹਾ, ਕਦੇ ਮੋਢਾ ਇੱਧਰ ਨੂੰ ਕਰ ਲਿਆ, ਕਦੇ ਹੱਥ ਚੱਕੇ ਇੱਥੇ ਨੂੰ ਕਰ ਲਿਆ, ਕਦੇ ਅੱਖਾਂ ਖੋਲ ਲਈਆਂ, ਕਦੇ ਬੰਦ ਕਰ ਲਈਆਂ, ਕਿਉਂ ਨੀ ਹੋ ਰਿਹਾ ਉਹ ਇਹ ਹੈ ਵੀ ਉਹਦੇ ਜੀਵਨ ਵਿੱਚ ਸੁੱਚ ਨਹੀਂ ਹੈ। ਸੁੱਚ ਹੋਵੇ ਤਾਂ ਸੱਚ ਪਾਈਏ, ਸੁੱਚ ਹੋਣੀ ਚਾਹੀਦੀ ਹੈ। ਸੁੱਚ ਦੇ ਬਾਰੇ ਮੈਂ ਬੇਨਤੀ ਕਰੀ ਸੀ ਕਿ ਜਿਹਨੂੰ ਧਰਮ ਕਹਿੰਦੇ ਨੇ, ਧਰਮ ਜ਼ਰੂਰੀ ਚੀਜ਼ ਹੈ ਨਾਮ ਜਪਣ ਵਾਸਤੇ। ਧਰਮ ਇੱਕ ਯੂਨੀਵਰਸਲ ਕਰੈਕਟਰ ਹੈ ਜਿਹਦੇ ਬਾਰੇ ਸਿਆਣਿਆਂ ਨੇ ਲਿਖਿਆ, ਖਿਮਾ ਅਹਿੰਸਾ ਦਇਆ ਅੰਮ੍ਰਿਤ ਸਤ ਬਚਨ ਤਪ ਦਾਨ। ਸਤ ਗੱਲਾਂ ਹੋ ਗਈਆਂ, ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਜਿਹਨੂੰ ਧਰਮ ਕਹਿੰਦੇ ਆ ਇਹਦੀਆਂ ਦਸ ਕੁਆਲਿਟੀਆਂ ਮੋਟੀਆਂ ਮੋਟੀਆਂ ਨੇ, ਬੜੀ ਵਾਰੀ ਵਿਆਖਿਆ ਕਰੀ ਹੈ, ਬਹੁਤ ਲੰਮੀ ਚੌੜੀ ਵਿਆਖਿਆ ਹੋਈ ਹੈ। ਜੇ ਦਇਆ ਦੀ ਕਰੀ ਹੈ, ਦਇਆ ਦੇ ਵਿੱਚ ਦੇਖੋ ਕਿੰਨੀ ਸ਼ਕਤੀ ਹੁੰਦੀ ਹੈ, ਜਿੱਥੇ ਦਇਆ ਹੈ ਉੱਥੇ ਵਾਹਿਗੁਰੂ ਜੀ ਹੋਇਆ ਕਰਦਾ, ਖਿਮੈ ਜਿੱਥੇ, ਐਸਾ ਫਰਮਾਨ ਆਉਂਦਾ, ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਹੁਣ ਲੋਭ ਦੇ ਵਿੱਚ ਵਾਹਿਗੁਰੂ ਦਾ ਨਾਮ ਜਪੀ ਜਾਂਦਾ, ਨਾਲ ਲੋਭ ਕਰੀ ਜਾਂਦਾ, ਉਹ ਤਾਂ ਕਾਲ ਤਾਂ ਆਜੂਗਾ ਲੇਕਿਨ ਵਾਹਿਗੁਰੂ ਤਾਂ ਨਹੀਂ ਆਉਂਦਾ। ਝੂਠ ਦੇ ਵਿੱਚ ਹੈ ਉੱਥੇ ਪਾਪ ਤਾਂ ਆਜੂਗਾ, ਵਾਹਿਗੁਰੂ ਨਹੀਂ ਆਉਂਦਾ। ਬਹੁਤ ਸਾਵਧਾਨੀ ਵਰਤਣੀ ਪੈਂਦੀ। ਇੱਕ ਬੀਬੀ ਹੋਈ ਹੈ ਜਿਸਦਾ ਨਾਮ ਰਾਵੀਆ ਸੀ, ਉਹ ਗੁਲਾਮ ਸੀ, ਮੁੱਲ ਵਿਕੀ ਹੋਈ ਲੜਕੀ ਸੀ। ਪਹਿਲੇ ਜ਼ਮਾਨਿਆਂ 'ਚ ਆਦਮੀ ਦੀ ਜ਼ਿੰਦਗੀ ਬਿਲਕੁਲ ਸੁਰੱਖਿਅਤ ਨਹੀਂ ਸੀ। ਹੁਣ ਤਾਂ ਤੁਸੀਂ ਦੇਸਾਂ ਪ੍ਰਦੇਸਾਂ ਜਾਂਦੇ ਹੋ, ਜਹਾਜ਼ਾਂ 'ਚ ਤੁਰੇ ਫਿਰਦੇ ਹੋ। ਉਸ ਵੇਲੇ ਤਾਂ ਜੇ ਤੁਸੀਂ ਇੱਕ ਪਿੰਡ ਤੋਂ ਦੂਏ ਪਿੰਡ ਵੀ ਚਲੇ ਗਏ, ਉੱਥੇ ਹੀ ਫੜ ਕੇ ਵੇਚ ਦੇਣਗੇ, ਲੈ ਜਾਣਗੇ, ਪਤਾ ਨਹੀਂ ਕਿੱਥੇ ਕਿਡਨੈਪ ਕਰਕੇ ਵੇਚ ਆਉਣ। ਗੁਲਾਮਾਂ ਦਾ ਰਿਵਾਜ਼ ਸੀ, ਮੱਥੇ ਦੇ ਉੱਤੇ ਇੱਕ ਰੁਪਈਆ ਗਰਮ ਕਰਕੇ ਮੋਹਰ ਲਾ ਦਿੰਦੇ ਸੀ, ਦਾਗਿਆ ਹੋਇਆ ਉਹਨੂੰ ਕਹਿੰਦੇ ਸੀ। ਉਹ ਦਾਗਿਆ ਹੋਇਆ ਬੰਦਾ ਹਰ ਥਾਂ 'ਤੇ ਫੜਿਆ ਜਾਂਦਾ ਸੀ, ਨੱਠ ਨਹੀਂ ਸੀ ਹੋ ਸਕਦਾ। ਇਸ ਤਰ੍ਹਾਂ ਦੇ ਨਾਲ ਉਹ ਬੀਬੀ ਜਿਹੜੀ ਸੀ ਉਹ ਗੁਲਾਮ ਸੀ, ਪਰ ਬੰਦਗੀ ਕਿੰਨੀ ਕਰਦੀ ਸੀ, ਹੱਦ ਤੋਂ ਜ਼ਿਆਦਾ, ਹਰ ਵਕਤ ਵਾਹਿਗੁਰੂ ਦੇ ਸਿਮਰਨ 'ਚ ਰਹਿੰਦੀ ਸੀ। ਕਾਬੇ ਦੇ ਦਰਸ਼ਨ ਵਾਸਤੇ ਕਾਫਲੇ ਚੱਲ ਰਹੇ ਨੇ, ਜਦੋਂ 60 ਕੁ ਉਰੇ ਰਹਿ ਗਏ, ਉਸ ਥਾਂ ਦੇ ਉੱਤੇ ਕਾਫਲਾ ਤਾਂ ਤੁਰ ਗਿਆ, ਪਰ ਇਹ ਬੀਬੀ ਪਿੱਛੋਂ ਸੰਭਾਲਦੀ ਸੀ ਸਮਾਨ। ਮਾਲਕ ਤੁਰ ਗਏ ਸੀ ਲੇਕਿਨ ਇਹ ਨਾ ਤੁਰ ਸਕੀ, ਕਿਉਂਕਿ ਇਹਦੀ ਨਿਗਾਹ 'ਚ ਆਇਆ ਕਿ ਖੂਹ ਦੇ ਦੁਆਲੇ ਇੱਕ ਕੁੱਤੀ 4 ਕਤੂਰੇ ਲੈ ਕੇ ਗੇੜੇ ਕੱਢ ਰਹੀ ਹੈ। ਦਇਆ ਜਾਗ ਪਈ, ਦਇਆ ਦੇ ਨਾਲ ਉਹਨੇ ਉਸ ਖੂਹ ਦੇ ਵਿੱਚ ਪਾਣੀ ਵੱਲ ਝਾਤ ਮਾਰੀ, ਪਾਣੀ ਬਹੁਤ ਦੂਰ, ਭਾਂਡਾ ਕੋਈ ਕੋਲ ਨਹੀਂ ਸੀ, ਰੱਸੀ ਕੋਈ ਕੋਲ ਨਹੀਂ ਸੀ। ਉਸ ਵੇਲੇ ਉਸਨੇ ਆਪਣੇ ਜਿਹੜੇ ਵਸਤਰ ਸੀ ਪਾੜਨੇ ਸ਼ੁਰੂ ਕੀਤੇ, ਰੱਸੀ ਵਾਂਗੂ ਵੱਟੇ, ਵੱਟ ਕੇ ਇੱਕ ਕੱਪੜਾ ਭਾਰਾ ਮੂਹਰੇ ਬੰਨਿਆ ਵੀ ਇਹਨੂੰ ਪਾਣੀ 'ਚ ਡੁਬੋ ਦਿਆ ਕਰੂੰਗੀ ਅਤੇ ਫਿਰ ਪਾਣੀ ਮੈਂ ਪਿਲਾਈ ਜਾਊਂ। ਇਸੇ ਤਰ੍ਹਾਂ ਦੇ ਨਾਲ ਉਹਨੇ ਕੀਤਾ, ਪਰ ਪਾਣੀ ਤੱਕ ਪਹੁੰਚ ਨਾ ਸਕਿਆ, ਸਾਰੇ ਕੱਪੜੇ ਪਾੜ ਕੇ ਲਾਤੇ, ਕੋਈ ਕੱਪੜਾ ਨਾ ਕੋਲ ਰਿਹਾ। ਉਹਦੇ ਬਾਅਦ ਉਹਦੇ ਬੜੇ ਹੀ ਸੁੰਦਰ ਕੇਸ ਸੀ, ਉਹਨੇ ਕੇਸ ਕੱਟ ਕੇ ਰੱਸੀ ਬਣਾ ਕੇ ਜਦ ਫੇਰ ਫੜਾਇਆ, ਪਾਣੀ ਤੱਕ ਪਹੁੰਚ ਗਈ, ਪਾਣੀ ਕੱਢਿਆ ਅਤੇ ਕਿਸੇ ਢੰਗ ਦੇ ਨਾਲ ਉਹ ਪਾਣੀ ਇਕੱਠਾ ਕਰਿਆ, ਇਕੱਠਾ ਕਰਕੇ ਉਹ ਕੁੱਤੀ ਨੂੰ ਚਾਰੇ ਕਤੂਰਿਆਂ ਨੂੰ ਪਾਇਆ। ਵਾਹਿਗੁਰੂ ਦਾ ਹਾਜ਼ਰ ਨਾਜ਼ਰ ਹੈ ਸਾਧ ਸਿੰਘ ਜੀ, ਜੇ ਤਾਂ ਭਜਨ ਕਰਨਾ ਤਾਂ ਇੱਕ ਗੱਲ ਤਾਂ ਹਰ ਵਕਤ ਹਰ ਬੰਦੇ ਨੂੰ ਯਾਦ ਰੱਖਣੀ ਪੈਣੀ ਹੈ ਕਿ ਮੈਂ ਜਿਹਦਾ ਨਾਮ ਲੈਂਦਾ ਉਹ ਮੇਰੇ ਨਾਲ ਮੈਨੂੰ ਸੁਣਦਾ ਹੈ, ਮੈਨੂੰ ਵੇਖਦਾ ਹੈ। ਐਂ ਪੜ੍ਹ ਲਓ, ਦੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀਏ, ਦੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀਏ। Thank you. ਦੇਖਤ ਸੁਣਤ ਸਵਾਣ ਸੰਗੀ ਮੈਂ ਮੂਰਖ ਜਾਣਿਆ ਲੋਈ ਰੇ ਦੇਖਤ ਸੁਣਤ ਸਵਾਣ ਸੰਗੀ ਮੈਂ ਮੂਰਖ ਜਾਣਿਆ ਲੋਈ ਰੇ ਮੂਰਖ ਜਾਣਿਆ ਦੂਰੀ ਰੇ ਜਾਣਿਆ ਦੂਰੀ ਰੇ ਜਾਣਿਆ ਦੂਰੀ ਰੇ ਮੈਂ ਮੂਰਖ ਜਾਣਿਆ ਦੂਰੀ ਰੇ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ। ਇਹ ਨਿਸ਼ਚਾ ਹਰ ਹਾਲਤ ਦੇ ਵਿੱਚ ਕਾਇਮ ਕਰਨਾ ਪੈਣਾ। ਔਰ ਫਿਰ ਸਤ ਗੱਲ ਹੈ, ਕੋਈ ਐਵੇਂ ਇਮੈਜਨਰੀ ਬਾਤ ਨਹੀਂ ਹੈ ਵੀ ਬਾਬਾ ਜੀ ਕਹਿ ਰਿਹਾ। ਵਾਹਿਗੁਰੂ ਜੀ ਤੁਹਾਡੇ ਅੰਦਰ ਬਾਹਰ ਕਣ ਕਣ ਦੇ ਵਿੱਚ ਵਿਆਪਕ ਹੈ ਪਰ ਦਿਸਦਾ ਨਹੀਂ। ਕਿਉਂ ਨਹੀਂ ਦਿਸਦਾ? ਕਿਉਂਕਿ ਤਿੰਨ ਗੁਣੀ ਮਾਇਆ ਨੇ ਸਾਡੇ ਨੇਤਰਾਨੇ ਕਰੇ ਹੋਏ ਨੇ। ਨਹੀਂ ਦਿਸਦਾ, ਸੂਰਜ ਛਿਪ ਜਾਵੇ, ਨੇਰ ਕੁੱਪ ਹੋ ਜਾਵੇ, ਆਪਾਂ ਇੱਕ ਦੂਜੇ ਨੂੰ ਦੇਖ ਹੀ ਨਹੀਂ ਸਕਦੇ। ਸਾਰਾ ਦੇ ਸਾਰੇ ਬੈਠੇ ਹਾਂ, ਉਹ ਅੱਖਾਂ 'ਚ ਦੋਸ਼ ਹੈ। ਉਹ ਅੱਖ ਸਾਨੂੰ ਮਿਲੀ ਨਹੀਂ, ਮੈਂ ਪਿਛਲੀ ਵਾਰੀ ਦੱਸੀ ਸੀ ਵੀ ਉਹ ਅੱਖ ਮਿਲ ਜਾਵੇ ਜਿਹਨੂੰ ਦਿਵ ਨੇਤਰ ਕਹਿੰਦੇ, ਫਿਰ ਵਾਹਿਗੁਰੂ ਦਿਸਣ ਲੱਗ ਜਾਂਦਾ। ਜੇ ਹਾਜ਼ਰੀ ਦਾ ਨਾਮ ਨਹੀਂ ਜਪਦੇ, ਗੁਰੂ ਮਹਾਰਾਜ ਨੇ ਮਸਜਿਦ ਜਾ ਕੇ ਨਵਾਬ ਦੌਲਤ ਖਾਨ ਨੂੰ ਕਿਹਾ ਕਿ ਨਵਾਬ ਦੌਲਤ ਖਾਨ ਤੇਰੀ ਨਮਾਜ਼ ਕਜ਼ਾ ਹੋਈ ਹੈ, ਨਮਾਜ਼ ਤੇਰੀ ਕਜ਼ਾ ਕਿਸੇ ਲੇਖੇ 'ਚ ਨਹੀਂ ਪਈ, ਸਭਾ ਤੂੰ ਗੁਨਾਹਗਾਰ ਹੋਇਆ, ਮਖੌਲ ਕਰਿਆ ਤਾਂ ਅੱਲਾਹ ਤਾਲਾ ਨੇ। ਕਹਿਣ ਲੱਗਿਆ ਇਹ ਨਾਨਕ, ਮੈਂ ਤਾਂ ਹਮੇਸ਼ਾ ਨਮਾਜ਼ ਇਵੇਂ ਜਿਵੇਂ ਪੜ੍ਹਦਾ। ਕਹਿੰਦੇ ਤੂੰ ਹੀ ਨਹੀਂ ਪੜ੍ਹਦਾ, ਜਿੰਨੇ ਇੱਥੇ ਪੜ੍ਹਨ ਵਾਲੇ ਆਏ ਨੇ ਸਾਰਿਆਂ ਨੇ ਗੁਸਤਾਖੀ ਕੀਤੀ ਆ। ਅੱਖਰ ਬੋਲਦੇ ਨੇ ਲੇਕਿਨ ਅੱਲਾਹ ਦੀ ਹਜ਼ੂਰੀ 'ਚ ਨਹੀਂ ਬੋਲੇ। ਤੈਨੂੰ ਪਤਾ ਤੂੰ ਕਿੱਥੇ ਫਿਰਦਾ ਸੀ? ਤੂੰ ਕਾਬਲ ਕਨਾਰ ਜਿੱਥੇ ਘੋੜੇ ਲੈਣ ਵਾਸਤੇ ਆਪਣਾ ਆਫਿਸਰ ਭੇਜੇ ਨੇ, ਉੱਥੇ ਤੂੰ ਤਾਂ ਛਾਂਟ ਰਿਹਾ ਸੀ ਘੋੜੇ ਵੀ ਇੰਨੇ ਸੁਰੰਗ ਘੋੜੇ ਲੈਣੇ ਨੇ, ਇੰਨੇ ਬੈਰਲਰ ਲੈਣੇ ਨੇ, ਇੰਨੇ ਅਸੀਂ ਬੇ ਘੋੜੇ ਲੈਣੇ ਨੇ, ਇੰਨੇ ਤੋਪਖਾਨੇ ਵਾਲੇ ਲੈਣੇ ਨੇ, ਇੰਨੇ ਸਵਾਰੀਆਂ ਵਾਲੇ ਲੈਣੇ। ਤੂੰ ਤਾਂ ਉੱਥੇ ਛਾਂਟ ਰਿਹਾ ਸੀ ਛੱਟੀ ਲੈ ਕੇ, ਨਮਾਜ਼ ਪੜ੍ਹ ਰਿਹਾ ਸੀ ਕਿ ਮਖੌਲ ਕਰ ਰਿਹਾ ਸੀ? ਅਸੀਂ ਮਖੌਲ ਕਰਦੇ ਹਾਂ। ਜਪਜੀ ਸਾਹਿਬ ਦਾ ਕੋਈ ਅੱਖਰ ਕਿਤੇ ਕੋਈ ਕਿਤੇ ਪੜ੍ਹ ਲਿਆ, ਖਿਆਲ ਆ ਗਿਆ ਲੈ ਵੀ ਜਪਜੀ ਸਾਹਿਬ ਤਾਂ ਮੁੱਕ ਗਿਆ, ਹੁਣ ਅਗਲੀ ਨੂੰ ਵਾਢਾ ਪਾਓ। ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਗਲਤ ਨੇ। ਬੇਸਿਕਲੀ ਉਹ ਜਿਹੜੀ ਚੀਜ਼ ਗਲਤ ਹੈ, ਗਾਹਾਂ ਕਿੱਥੇ ਲੱਗਾਂਗੇ? ਕਿਨਾਰੇ ਤਾਂ ਹੀ ਪਹੁੰਚਾਂਗੇ। ਜਪਜੀ ਸਾਹਿਬ ਦਾ ਮਹਾਤਮ ਇੱਕ ਫਿਲਮ ਦੇ ਵਿੱਚ ਆਉਂਦਾ ਸਾਰਾ। ਉਹ ਮਹਾਤਮ ਸਾਨੂੰ ਕਿਉਂ ਨਹੀਂ ਮਿਲਦਾ? ਅਸੀਂ ਵੀ ਤਾਂ ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ ਇੱਥੇ। ਜਦ ਮੈਂ ਕਹਿੰਦਾ ਵੀ 20 ਪਾਠ ਜਪਜੀ ਸਾਹਿਬ ਦੇ ਕਰ, 25 ਕਰ, ਉਹ ਆਦਮੀ ਦੇ ਰੁਕੇ ਹੋਏ ਕੰਮ ਪੂਰੇ ਹੋ ਜਾਂਦੇ ਨੇ, ਬਿਮਾਰੀਆਂ ਦੂਰ ਹੋ ਜਾਂਦੀਆਂ, ਪ੍ਰਤੱਖ ਰੂਪ ਦੇ ਵਿੱਚ ਉਹਦਾ ਅਸਰ ਹੁੰਦਾ, ਨਜ਼ਰ ਆਉਂਦਾ। ਪਰ ਅਸੀਂ ਉਸ ਗੱਲ ਨੂੰ ਕਿਉਂ ਨਹੀਂ ਮੰਨਦੇ, ਕਿਉਂ ਨਹੀਂ ਅਪਣਾਉਂਦੇ? ਕਿਉਂ ਗੈਰ ਹਾਜ਼ਰੀ ਦਾ ਭਜਨ ਕਰਦੇ? ਮਹਾਰਾਜ ਕਹਿੰਦੇ ਭਾਈ ਤ੍ਰੋਕਾ, ਗੈਰ ਹਾਜ਼ਰੀ ਦਾ ਭਜਨ ਨਾ ਕਰੀ। ਮਹਾਰਾਜ ਕੋਈ ਸਿਖਾਲਾ ਤਰੀਕਾ ਦੱਸ ਦੋ। ਸਾਡਾ ਮਨ ਹਿਊਮਨ ਮਾਇੰਡ ਹੈ, ਇਹਦੇ ਉੱਤੇ ਸਾਡਾ ਕੰਟਰੋਲ ਨਹੀਂ ਹੈ। ਇਹ ਜਿੱਧਰ ਨੂੰ ਜੀ ਕਰਦਾ ਉਡਾਰੀਆਂ ਮਾਰ ਜਾਂਦਾ। ਪੰਖੀ ਬਿਰਖ ਸੁਹਾਵੜੇ ਉੱਡੇ, ਚੌਦੇ ਸਜਾਏ ਜੇਤਾ ਉੱਡੇ, ਦੋ ਕਣੋ ਦਾਜੇ ਤੇ ਬਿਰਲਾਏ। ਪਾਸ਼ਾ ਇਹ ਬੱਸ ਵਿੱਚ ਨਹੀਂ ਰਹਿੰਦਾ, ਮਨ ਕਿਸੇ ਦੇ ਬੱਸ ਵਿੱਚ ਨਹੀਂ ਰਹਿੰਦਾ, ਮਰਜ਼ੀ ਨਾਲ ਉਡਾਰੀ ਮਾਰਦਾ। ਕੋਈ ਤਰੀਕਾ ਹੈ? ਮਹਾਰਾਜ ਕਹਿੰਦੇ ਇੱਕ ਤਰੀਕਾ ਤੈਨੂੰ ਦੱਸ ਦਿੰਦੇ ਹਾਂ, ਉਹ ਇਹ ਕਿ ਤੂੰ ਸਾਕਾਰ ਹੈ, ਤੇਰਾ ਪਿਆਰ ਦੇਹ ਦੇ ਨਾਲ ਹੈ, ਦੇਹ ਤੂੰ ਆਪਣੇ ਆਪ ਨੂੰ ਸਮਝਦਾ, ਤੈਨੂੰ ਐਸੀ ਉਹ ਚੀਜ਼ ਚਾਹੀਦੀ ਹੈ ਸਾਹਮਣੇ, ਉਹ ਹੈ ਗੁਰੂ ਦੀ ਮੂਰਤ। ਸਾਰੀਆਂ ਮੂਰਤਾਂ ਨਾਲੋਂ ਉੱਚੀ ਮੂਰਤ ਗੁਰੂ ਦੀ ਮੂਰਤ ਹੈ, ਗੁਰੂ ਦੀ ਹਸਤੀ, ਗੁਰੂ ਦਾ ਵਜੂਦ। ਇਹ ਕਰਿਆ ਕਰ, ਜਦ ਚੌਂਕੜਾ ਮਾਰ ਕੇ ਬੈਠੇ ਉਸ ਵੇਲੇ ਸੁਰਤ ਤੂੰ ਸੁਰਤ ਦੇ ਵਿੱਚ ਗੁਰੂ ਨੂੰ ਲਿਆ, ਵਧੀਆ ਤੇ ਵਧੀਆ ਆਸਣ ਲਾ ਕੇ ਉੱਥੇ ਗੁਰੂ ਨੂੰ ਬਿਠਾ ਦੇ, ਤੂੰ ਉਹਦੀ ਹਜ਼ੂਰੀ ਦੇ ਵਿੱਚ ਬਹਿ ਜਾ, ਥੱਲੇ ਉਹਨੂੰ ਤਖ਼ਤ ਦੇ ਉੱਤੇ ਬਿਠਾ ਲੈ, ਹਾਜ਼ਰ ਹੋ ਜਾ ਤੇ ਆਦਰ ਵਿੱਚ ਆ ਜਾ। ਉਹ ਇਹ ਨਾ ਕਹੀ ਕਿ ਮੈਂ ਬਿਛਾਉਣਾ, ਨਹੀਂ, ਗੁਰੂ ਆਪ ਸਾਕਸ਼ਾਤ, ਜੇ ਤੂੰ ਖਿੱਚੇਗਾ ਗੁਰੂ ਆ ਕੇ ਉੱਥੇ ਬੈਠ ਜਾਏਗਾ। ਇਸੇ ਕਰਕੇ ਸਿਖਾਲਾ ਤਰੀਕਾ ਹੈ ਜਿਹੜਾ ਕਿਹਾ, ਪੜੋ ਪਿਆਰਾ। ਮਨ ਵਿੱਚ ਤਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਵਿੱਚ ਤਰੀਏ ਧਿਆਨ ਗੁਰਾਂ ਦੀ ਮੂਰਤ ਦਾ। ਮਨ ਵਿੱਚ ਤਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਵਿੱਚ ਤਰੀਏ ਧਿਆਨ ਗੁਰਾਂ ਦੀ ਮੂਰਤ ਦਾ। ਮਨ ਵਿੱਚ ਤਰੀਏ ਧਿਆਨ ਗੁਰਾਂ ਦੀ ਮੂਰਤ, ਮਨ ਵਿੱਚ ਤਰੀਏ ਧਿਆਨ ਗੁਰਾਂ ਦੀ ਮੂਰਤ ਦਾ। ਮਨ ਵੈ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਕਹਿਣ ਲੱਗੇ ਗੁਰੂ ਦੇ ਵਜੂਦ ਨੂੰ ਮਨ ਚ ਵਸਾ ਲਈ, ਵਾਹਿਗੁਰੂ ਦੇ ਵਜੂਦ ਨੂੰ ਕਿਉਂ ਨੀ ਅਸੀਂ ਕਹਿੰਦੇ? ਕਿਉਂਕਿ ਤੈਨੂੰ ਪਤਾ ਹੀ ਨਹੀਂ ਵਾਹਿਗੁਰੂ ਹੈ ਕੀ, ਜਿਹਦਾ ਰੂਪ ਨੀ, ਰੰਗ ਨੀ, ਰੇਖ ਨੀ, ਪੇਖ ਨੀ, ਚੱਕਰ ਨੀ, ਚੈਨ ਨੀ, ਤੇਰੇ ਮਨ ਚ ਨੀ ਉਹ ਵਸਣਾ, ਕਿਉਂਕਿ ਤੇਰਾ ਤੂੰ ਸਥੂਲ ਹੈ, ਸਥੂਲ ਦੇ ਵਿੱਚ ਸੂਖਸ਼ਮ ਨੀ ਵਸ ਸਕਦਾ। ਇਸ ਕਰਕੇ ਤੂੰ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਨਾਮ ਜਪ, ਆਦਰ ਸਤਿਕਾਰ ਦੇ ਨਾਲ ਗੁਰੂ ਦੇ ਬੈਠਣ ਵਾਸਤੇ ਥਾਂ ਬਣਾਈ ਮੈਂਟਲੀ, ਤੇ ਉਹਦੇ ਬਾਅਦ ਗੁਰੂ ਦਾ ਆਦਰ ਕਰੀ, ਗੁਰੂ ਜਿਸ ਵਕਤ ਆ ਕੇ ਬੈਠ ਕੇ ਨਮਸਕਾਰ ਕਰੀ, ਫਿਰ ਪਿਆਰਿਆ ਭਜਨ ਕਰੀ ਉਹਨਾਂ ਦੇ ਆਸਰਾ ਲੈ ਕੇ, ਤੇਰਾ ਭਜਨ ਫਿਰ ਛੇਤੀ ਫਲੀਭੂਤ ਹੋ ਜਾਏਗਾ। ਭਾਈ ਗੋਂਦਾ, ਗੁਰੂ ਮਹਾਰਾਜ ਨੇ ਕਿਹਾ ਭਾਈ ਗੋਂਦੇ ਜਾਓ ਕਾਬਲ ਵਿੱਚ, ਸਿੱਖੀ ਦਾ ਪ੍ਰਚਾਰ ਕਰੋ। ਉਸ ਵੇਲੇ ਗੁਰਸਿੱਖ ਸਹੀ ਤਰੀਕੇ ਨਾਲ ਭਜਨ ਕਰਦੇ ਸੀ, ਹੁਣ ਤਾਂ ਥਰੋਟੀਕਲ ਲੱਗ ਗਿਆ, ਕਿਤਾਬਾਂ ਬਣ ਗਈਆਂ, ਵਪਾਰ ਵਿੱਚ ਆ ਬਣਿਆ, ਇਸ ਕਰਕੇ ਸੰਤ ਵੀ ਥੋੜੇ ਰਹਿ ਗਏ ਜਿਹੜੇ ਅਨੁਭਵੀ ਮਹਾਂਪੁਰਸ਼ ਨੇ, ਰੌਲਾ ਰੱਪਾ ਪੈ ਗਿਆ, ਪਾਪ ਹੋ ਗਿਆ, ਪਾਪ ਹੋ ਕੇ ਮਿਸਗਾਈਡ ਹੋ ਗਈ ਦੁਨੀਆ, ਆਪਣੇ ਆਪਣੇ ਮਤ ਚੱਲ ਪਏ, ਆਪਣੇ ਆਪਣੇ ਗੱਲਾਂ ਕਰਨ ਲੱਗ ਗਏ। ਇਹ ਹੈ ਇੱਕ ਸਕੂਲ ਬਾਗ ਹੈ, ਇਹਦਾ ਸਬਕ ਹੈ। ਉਹ ਪ੍ਰੋਫੈਸਰ ਨੂੰ ਪਤਾ ਹੁੰਦਾ ਵੀ ਮੈਂ ਆਪਣੇ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੇ ਨਾਲ ਅੱਗੇ ਚਲਾਉਣਾ। ਜੇ ਉਹ ਸਟੂਡੈਂਟ ਇਧਰਲੀਆਂ ਉਧਰਲੀਆਂ ਗੱਲਾਂ ਸੁਣੀ ਜਾਵੇ, ਉਹਦਾ ਪੜ੍ਹਾਈ ਸਿਰੇ ਨਹੀਂ ਚੜਿਆ ਕਰਦੀ। ਭਾਈ ਗੋਂਦਾ ਗੁਰੂ ਸੱਤਵੇਂ ਪਾਤਸ਼ਾਹ ਦਾ ਧਿਆਨ ਦਰਿਆ ਕਰਦਾ ਸੀ। ਅੱਜ ਨਦੀ ਦੇ ਕਿਨਾਰੇ ਧਿਆਨ ਇੰਨਾ ਗਹਿਰਾ ਹੋ ਗਿਆ, ਸਮਾਂ ਵਿੱਚੋਂ ਨਿਕਲ ਗਿਆ। ਇੱਧਰ ਗੁਰੂ ਸਾਹਿਬ ਵੀ ਨਾ ਉੱਠੇ, ਸੰਗਤਾਂ ਵਾਰ ਵਾਰ ਆਸ ਰੱਖਦੀਆਂ ਵੀ ਹੁਣ ਗੁਰੂ ਮਹਾਰਾਜ ਲੰਗਰ ਛਾਉਣਗੇ, ਨਾ ਲੰਗਰ ਛਕਿਆ ਨਾ ਆਥਣ ਹੋ ਗਿਆ, ਚਾਰ ਵੱਜ ਗਏ, ਮਹਾਰਾਜ ਨੇ ਨੇਤਰ ਖੋਲੇ, ਕਹਿੰਦੇ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ। ਪਾਤਸ਼ਾਹ ਕੀ ਗੱਲ, ਕਹਿੰਦੇ ਭਾਈ ਕੋਂਦੇ ਨੇ ਕਾਬਲ ਵਿੱਚ ਭਾਈ ਅੱਜ ਦਰਿਆ ਦੇ ਕੰਢੇ ਧਿਆਨ ਤਰ ਕੇ ਸਾਡੇ ਚਰਨ ਫੜ ਲਏ। ਹੁਣ ਜੇ ਅਸੀਂ ਚਰਨ ਹਿਲਾਉਂਦੇ ਸੀ ਉਹਦਾ ਧਿਆਨ ਟੁੱਟਦਾ ਸੀ, ਇਸ ਕਰਕੇ ਅਸੀਂ ਜਦ ਉਹਨੇ ਸਾਡੇ ਚਰਨ ਛੱਡੇ ਤਾਂ ਅਸੀਂ ਆਏ। ਗੁਰੂ ਦਾ ਸਿੱਖ ਦਾ ਸੰਬੰਧ ਜੁੜਿਆ ਰਹਿੰਦਾ, ਇਹ ਇਮੈਜਨਰੀ ਬਾਤਾਂ ਨਹੀਂ, ਇਹਦੇ ਵਿੱਚ ਹੋਰ ਦੁਨੀਆ ਹੈ, ਡਾਇਮੈਂਸ਼ਨ ਹੋਰ ਹੈ, ਸਾਡੇ ਵਾਲੀ ਡਾਇਮੈਂਸ਼ਨ ਨਹੀਂ ਹੈ, ਫੋਰਥ ਡਾਇਮੈਂਸ਼ਨ ਇਹਨੂੰ ਕਹਿੰਦੇ ਨੇ। ਉਹ ਦੁਨੀਆ ਹੋਰ ਹੈ, ਸਾਡੇ ਨਾਲ ਚੱਲ ਰਹੀ ਹੈ, ਸਾਨੂੰ ਦਿਖਦੀ ਨਹੀਂ, ਸਾਡੇ ਵਿੱਚ ਹੈ। ਜਿਹਨਾਂ ਦੇ ਨੇਤਰ ਖੁੱਲ੍ਹੇ ਨੇ ਉਹਨਾਂ ਨੂੰ ਦਿਸ ਵੀ ਜਾਂਦੀ ਹੈ, ਪਤਾ ਵੀ ਲੱਗ ਜਾਂਦਾ ਵੀ ਹਾਂ ਇਹ ਦੁਨੀਆ ਹੋਰ ਹੈ, ਉਹ ਦੁਨੀਆ ਹੋਰ ਹੈ। ਸੋ ਗੁਰੂ ਕਿਤੇ ਨਹੀਂ ਗਿਆ ਹੈਗਾ, ਗੁਰੂ ਹਾਜ਼ਰ ਨਾਜ਼ਰ।